ਸਤਨਾਮ ਵਾਹਿਗੁਰੂ ਸਾਹਿਬ ਜੀ ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ, ਵਿਭੁਕਤ ਸਰੂਪ ਹੈ, ਪਰਯੁਗਤ ਅਨੂਪ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਰਚਨਾ ਸ੍ਰੀ ਜਪ ਸਾਹਿਬ ਦੀ ਵਿਚਾਰ ਲੜੀਵਾਰ ਸ਼੍ਰਵਣ ਕਰਦੇ ਆ ਰਹੇ ਹਾਂ। ਸਤਿਗੁਰਾਂ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇਹਨਾਂ ਕਥਨਾਂ ਦੇ ਅਨੁਸਾਰ ਜਦੋਂ ਆਪਾਂ ਇੰਡੀਵਿਜੁਅਲ ਵਿਅਕਤੀਗਤ ਰੂਪ ਦੇ ਵਿੱਚ ਇਕੱਲੇ ਆਪਣੇ ਮਨ ਦੇ ਅੰਦਰ ਸਿਮਰਨ ਕਰਦੇ ਹਾਂ ਤੇ ਗੁਰੂ ਕੀ ਬਾਣੀ ਦੀ ਵਿਚਾਰ ਕਰਦੇ ਹਾਂ, ਗੁਰੂ ਤੋਂ ਸਿੱਖਿਆ ਲੈਣ ਦਾ ਪ੍ਰਣ ਤੇ ਨਿਸ਼ਚਾ ਕਰਦੇ ਹਾਂ, ਤਾਂ ਸਤ ਸੰਗਤ ਜੀ ਉਸ ਸਮੇਂ ਅਸੀਂ ਸਿੱਖ ਹਾਂ। ਸਿੱਖ ਦਾ ਅਰਥ ਕੀ ਹੈ? ਸਿੱਖੀ ਕਿਹਾ ਜਾਂਦਾ ਹੈ ਉਹ ਸ਼ੁੱਧ ਸਿੱਖਿਆ ਜਿਹੜੀ ਗੁਰੂ ਦੀ ਬਾਣੀ ਤੋਂ ਵਿਚਾਰ ਤੋਂ ਪ੍ਰਾਪਤ ਹੋਵੇ। ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ, ਆਸਾ ਜੀ ਕੀ ਵਾਰ ਦੇ ਵਚਨ ਹਨ। ਤੇ ਸਿੱਖ ਕੌਣ ਹੈ? ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ, ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਸਿੱਖ ਹੈ ਸੋ ਸਿੱਖ ਸਖਾ, ਸਖਾ ਦਾ ਭਾਵ ਹੁੰਦਾ ਸਖਾ ਨਜ਼ਦੀਕੀ, ਬੰਧਪ ਰਿਸ਼ਤੇਦਾਰ ਭਾਈ ਸਾਡਾ ਭਰਾ ਹੈ, ਜੋ ਗੁਰੂ ਕੇ ਭਾਣੇ ਵਿੱਚ ਆਉਂਦਾ ਹੈ, ਗੁਰਬਾਣੀ ਅਨੁਸਾਰ ਜੋ ਆਪਣੇ ਜੀਵਨ ਨੂੰ ਬਸਰ ਕਰਨ ਦਾ ਯਤਨ ਕਰਦਾ ਹੈ ਉਹ ਗੁਰੂ ਕਾ ਸਿੱਖ ਹੈ। ਸੋ ਇੱਕ ਸਿੱਖ ਹੈ ਤੇ ਦੋ ਸਿੱਖ ਜਦੋਂ ਜੁੜ ਜਾਂਦੇ ਨੇ, ਦੋ ਸਿੱਖ ਜੁੜ ਕੇ ਜਦੋਂ ਆਪਸ ਵਿੱਚ ਬਾਣੀ ਦੀ ਗੱਲ ਕਰਨਗੇ, ਕਿਉਂਕਿ ਸਿੱਖ ਸਿੱਖ ਨੂੰ ਮਿਲਣ ਸਮੇਂ ਸਾਹਮਣੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ, ਤੇ ਦੋ ਸਿੱਖ ਜਦੋਂ ਆਪਸ ਵਿੱਚ ਮਿਲਦੇ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਜਾਂਦੀ ਹੈ, ਤੇ ਫਤਿਹ ਬੁਲਾਉਣ ਦੇ ਨਾਲ ਹੀ ਦੋਨਾਂ ਦੇ ਵਿਚਕਾਰ ਵਾਹਿਗੁਰੂ ਜੀ ਆ ਕੇ ਖੜ ਜਾਂਦੇ ਨੇ, ਉੱਥੇ ਸਾਧ ਸੰਗਤ ਬਣ ਜਾਂਦੀ ਹੈ, ਭਾਵ ਸਾਧ ਦਾ ਸੰਗ ਹੋ ਗਿਆ, ਗੁਰੂ ਦਾ ਸੰਗ ਹੋ ਗਿਆ, ਵਾਹਿਗੁਰੂ ਦੀ ਸੰਗਤ ਬਣ ਗਈ। ਤੇ ਜਦੋਂ ਸਿੱਖ ਦੋ ਮਿਲਣਗੇ ਜਿਨ੍ਹਾਂ ਦੀ ਸੁਰਤ ਬਾਣੀ ਵਿੱਚ ਤੇ ਨਾਮ ਵਿੱਚ ਜੁੜੀ ਹੈ, ਉਹ ਫਿਰ ਇਕੱਠੇ ਹੋ ਕੇ ਅਜਿਹੀਆਂ ਗੱਲਾਂ ਨਹੀਂ ਕਰਨਗੇ ਜਿਹੜੀਆਂ ਪ੍ਰਭੂ ਤੋਂ ਦੂਰ ਕਰਨਗੀਆਂ, ਕਿਉਂਕਿ ਉਹਨਾਂ ਨੂੰ ਗੁਰੂ ਕੀ ਬਾਣੀ ਅਨੁਸਾਰ ਗਿਆਨ ਹੁੰਦਾ ਹੈ, ਨਾਮ ਬਿਨਾਂ ਸਭ ਕੂੜ, ਗੱਲ ਹੀ ਹੋਸ਼ੀਆਂ, ਗੱਲ ਹੀ ਅਲ ਪਲਾਲੀਆਂ, ਕੰਮ ਨਾ ਆਵੇ ਮਿੱਤ। ਉਹ ਫਿਰ ਸਾਧ ਸੰਗਤ ਵਿੱਚ ਭਾਵ ਆਪਸ ਵਿੱਚ ਮਿਲ ਕੇ ਗੁਰੂ ਦੀ ਗੱਲ ਕਰਨਗੇ, ਦੋ ਸਿੱਖ ਜਦੋਂ ਗੁਰੂ ਦੀ ਗੱਲ ਕਰਨਗੇ ਸਾਧ ਸੰਗਤ ਬਣ ਜਾਵੇਗੀ, ਤੇ ਜਿੱਥੇ ਪੰਜ ਗੁਰੂ ਨਾਲ ਜੁੜੇ ਹੋਏ ਪਿਆਰੇ ਇਕੱਠੇ ਹੋ ਗਏ ਉੱਥੇ ਪੰਜੀ ਪਰਮੇਸ਼ਰ ਹੈ। ਵੇਖੋ ਭਾਵੇਂ ਪੰਜ ਪਿਆਰਿਆਂ ਦਾ ਵਿਧਾਨ ਦਸਮੇਸ਼ ਪਿਤਾ ਜੀ ਨੇ ਬਣਾਇਆ ਖਾਲਸਾ ਪੰਥ ਦੀ ਸਾਜਨਾ ਵੇਲੇ, ਪਰ ਇਹ ਸਿਧਾਂਤ ਪਹਿਲਾਂ ਹੀ ਮੌਜੂਦ ਨੇ ਸਿੱਖ ਧਰਮ ਦੇ ਅੰਦਰ, ਧਰਮ ਜਗਤ ਦੇ ਵਿੱਚ, ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਪਹਿਲਾਂ ਹੀ ਕਰ ਚੁੱਕੇ ਨੇ। ਪੰਜੀ ਪਰਮੇਸ਼ਰ, ਜਿੱਥੇ ਪੰਜ ਜੁੜ ਜਾਂਦੇ ਨੇ ਉੱਥੇ ਪਰਮੇਸ਼ਰ ਦਾ ਨਿਵਾਸ ਹੋ ਜਾਂਦਾ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵੀ ਫਰਮਾਨ ਕਰਦੇ ਨੇ, ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਪ੍ਰਭੂ ਦਾ ਨਿਵਾਸ ਹੈ। ਸੋ ਵਡਭਾਗੇ ਹਾਂ ਆਪਾਂ ਭਾਵੇਂ ਆਪਸ ਵਿੱਚ ਇਲੈਕਟ੍ਰੋਨਿਕ ਮੀਡੀਏ ਦੇ ਦੁਆਰਾ ਹੀ ਇਹ ਸਾਂਝ ਪਾਉਣ ਦਾ ਯਤਨ ਕਰ ਰਹੇ ਹਾਂ, ਪਰ ਹੈ ਤਾਂ ਗੁਰੂ ਸਾਡਾ ਸ਼ਬਦ, ਤੇ ਸ਼ਬਦ ਗੁਰੂ ਨਾਲ ਹੀ ਸਾਡੀ ਸਾਂਝ ਬਣ ਰਹੀ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ। ਸੋ ਇਹ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਆਓ ਪਿਛਲੇ 16 ਭਾਗਾਂ ਦੇ ਵਿੱਚ 130 ਛੰਦ ਸ਼੍ਰਵਣ ਕਰ ਚੁੱਕੇ ਹਾਂ। 131 ਨੰਬਰ ਛੰਦ ਦਾ ਪਾਠ ਦਾਸ ਦੀ ਰਚਨਾ ਤੋਂ ਆਪ ਜੀ ਨੇ ਸ਼੍ਰਵਣ ਕੀਤਾ ਹੈ। ਇਸ ਤੋਂ ਅੱਗੇ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰ ਰਹੇ ਨੇ, ਪਿਆਰ ਸਹਿਤ ਵਿਚਾਰਨ ਦਾ ਯਤਨ ਕਰੀਏ ਜੀ। ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ, ਵਿਭੁਕਤ ਸਰੂਪ ਹੈ, ਪਰ ਜੁਗਤ ਅਨੂਪ ਹੈ। ਹੇ ਪ੍ਰਭੂ, ਨਿਰਉਕਤ ਜਿਸ ਨੂੰ ਬਿਆਨ ਨਾ ਕੀਤਾ ਜਾ ਸਕੇ, ਪ੍ਰਭਾ ਦਾ ਅਰਥ ਹੈ ਤੇਜ ਪ੍ਰਕਾਸ਼। ਹੇ ਵਾਹਿਗੁਰੂ, ਤੇਰਾ ਤੇਜ ਤੇਰਾ ਪ੍ਰਕਾਸ਼ ਐਸਾ ਹੈ ਜੋ ਕਥਨ ਦਾ ਵਿਸ਼ਾ ਨਹੀਂ। ਸਦੈਵੰ ਸਦਾ ਹੈ, ਤੂੰ ਸਦਾ ਹੀ ਸਦਾ ਮੌਜੂਦ ਹੈ, ਸਦੀਵ ਕਾਲ ਲਈ ਸਦਾ ਹੈ। ਅਕਾਲ ਮੂਰਤ ਵਰ ਪਾਇਆ ਅਵਿਨਾਸ਼ੀ, ਨਾ ਕਦੇ ਮਰੈ ਨਾ ਜਾਇਆ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਉਹ ਅਵਿਨਾਸ਼ੀ ਹੈ, ਨਾਸ਼ ਤੋਂ ਰਹਿਤ ਹੈ, ਤੇ ਸਾਰਿਆਂ ਥਾਵਾਂ ਤੇ ਸਾਰਿਆਂ ਵਿੱਚ ਸਮਾ ਰਿਹਾ। ਉਹਨੇ ਜਾਣਾ ਹੀ ਨਹੀਂ, ਨਾ ਆਉਣਾ ਹੈ ਨਾ ਜਾਣਾ ਹੈ। ਉਹਦਾ ਆਉਣ ਜਾਣ ਨਹੀਂ, ਉਹਦਾ ਜੰਮਣ ਮਰਨ ਨਹੀਂ। ਸਦੀਵ ਕਾਲ ਲਈ ਹੈ ਤੂੰ, ਸਦਾ ਹੈ। ਵਿਭੁਗਤ ਸਰੂਪ ਹੈ, ਪਾਤਸ਼ਾਹ ਕਹਿੰਦੇ ਹੇ ਪ੍ਰਭੂ, ਵਿਭੁਗਤ ਦਾ ਅਰਥ ਹੈ ਉਹ ਭੋਗਿਆ ਹੋਇਆ ਮਾਣਿਆ ਹੋਇਆ। ਸਰੂਪ ਭਾਵ ਜਿਸਦੀ ਜਿਸਦਾ ਸਰੂਪ ਵਿਭੁਗਤ ਮਾਣਿਆ ਹੋਇਆ ਹੈ, ਭਾਵ ਜਿਸ ਸਰੂਪ ਨੂੰ ਨਾਲ ਜੁੜ ਕੇ, ਜਿਸ ਪਰਮਾਤਮਾ ਨਾਲ ਜੁੜ ਕੇ ਸਾਰੇ ਜੀਵ ਆਤਮਿਕ ਆਨੰਦ ਮਾਣਦੇ ਹਨ। ਹੇ ਪ੍ਰਭੂ, ਤੂੰ ਐਸਾ ਹੈ ਜਿਸ ਤੋਂ ਸਾਰੇ ਜੀਵ ਆਨੰਦ ਲੈਂਦੇ ਹਨ, ਸੁੱਖ ਲੈਂਦੇ ਹਨ। ਤੂੰ ਸਭਨਾਂ ਨੂੰ ਸੁੱਖ ਦੇਣ ਵਾਲਾ ਹੈ, ਪਰ ਜੁਗਤ ਅਨੂਪ ਹੈ, ਤੇ ਤੂੰ ਪ੍ਰਯੁਗਤ ਸਾਰਿਆਂ ਦੇ ਵਿੱਚ ਹੀ ਮਿਲਿਆ ਹੋਇਆ ਹੈ, ਅਨੂਪ ਉਪਮਾ ਤੋਂ ਰਹਿਤ ਹੈ। ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨਉਕਤ ਸਰੂਪ ਹੈ, ਪਰ ਜੁਗਤ ਅਨੂਪ ਹੈ। ਹੇ ਪ੍ਰਭੂ, ਤੇਰੀ ਹਸਤੀ ਸਦਾ ਹੀ ਕਥਨ ਤੋਂ ਪਰੇ ਹੈ। ਨਿਰਉਕਤ ਭਾਵ ਬਿਆਨ ਨਹੀਂ ਹੋ ਸਕਦੀ। ਵਿਭੁਗਤ ਪ੍ਰਭਾ ਹੈ, ਤੇਰੇ ਪ੍ਰਕਾਸ਼ ਤੋਂ ਸਾਰੇ ਜੀਵ ਆਨੰਦ ਮਾਣਦੇ ਨੇ। ਪ੍ਰਭਾ ਭਾਵ ਤੇਰਾ ਪ੍ਰਕਾਸ਼, ਵਿਭੁਗਤ ਮਾਣਦੇ ਹਨ, ਆਨੰਦ ਲੈਂਦੇ ਹਨ। ਅਣਉਕਤ ਸਰੂਪ ਹੈ, ਅਣਉਕਤ ਤੋਂ ਭਾਵ ਹੈ ਜਿਸ ਨੂੰ ਬਿਆਨ ਨਾ ਕੀਤਾ ਜਾ ਸਕੇ, ਬਿਆਨ ਤੋਂ ਬਾਹਰ। ਜੇ ਹਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ। ਸ੍ਰੀ ਜਪਜੀ ਸਾਹਿਬ ਜੀ ਦੇ ਪਾਵਨ ਕਥਨ ਅਨੁਸਾਰ, ਹੇ ਵਾਹਿਗੁਰੂ, ਤੂੰ ਬਿਆਨ ਤੋਂ ਬਾਹਰ ਹੈ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜੁਗਤ ਅਨੂਪ ਹੈ, ਭਾਵ ਤੋਂ ਸਭ ਜੀਵਾਂ ਦੇ ਵਿੱਚ ਮਿਲਿਆ ਹੋਇਆ ਹੈ, ਤੇਰੇ ਵਰਗਾ ਹੋਰ ਕੋਈ ਨਹੀਂ, ਤੇਰੀ ਉਪਮਾ ਨਹੀਂ ਕੀਤੀ ਜਾ ਸਕਦੀ ਹੈ। ਚਾਚਰੀ ਛੰਦ, ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ। ਹੇ ਵਾਹਿਗੁਰੂ, ਅਭੰਗ ਤੋਂ ਨਾਸ ਤੋਂ ਰਹਿਤ ਹੈ, ਅਨੰਗ ਹੈ, ਤੇਰੇ ਕੋਈ ਐਸੇ ਅੰਗ ਨਹੀਂ ਜੋ ਨਾਸ ਹੋ ਸਕਣ। ਅਭੇਖ ਹੈ, ਤੇਰਾ ਕੋਈ ਭੇਖ ਖਾਸ ਲਿਬਾਸ ਨਹੀਂ। ਅਲੇਖ ਹੈ, ਇਸ ਵਾਸਤੇ ਤੇਰੀ ਕੋਈ ਤਸਵੀਰ ਨਹੀਂ ਖਿੱਚੀ ਜਾ ਸਕਦੀ, ਜਿਸ ਦਾ ਕੋਈ ਚਿੱਤਰ ਨਾ ਬਣਾਇਆ ਜਾ ਸਕੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ, ਜਿਸ ਦੀ ਕੋਈ ਮੂਰਤ ਕੋਈ ਤਸਵੀਰ ਬਣਾਈ ਨਹੀਂ ਜਾ ਸਕਦੀ। ਅਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ। ਹੇ ਪ੍ਰਭੂ ਤੈਨੂੰ ਕੋਈ ਭਰਮ ਭੁਲੇਖਾ ਪੋ ਨਹੀਂ ਸਕਦਾ, ਨਾ ਹੀ ਤੈਨੂੰ ਅਕਰਮ ਕੋਈ ਕਰਮ ਕਰਨ ਦੀ ਜ਼ਰੂਰਤ ਪੈਂਦੀ ਹੈ। ਤੇਰੇ ਮੱਥੇ 'ਤੇ ਕੋਈ ਕਰਮ ਨਹੀਂ, ਲੇਖ ਨਹੀਂ, ਅਤੇ ਤੈਨੂੰ ਕੋਈ ਵਿਸ਼ੇਸ਼ ਕਰਮ ਕਰਨ ਦੀ ਜ਼ਰੂਰਤ ਨਹੀਂ ਹੈ। ਤੂੰ ਅਕਰਮਾ ਹੈ, ਜਿਵੇਂ ਸਾਨੂੰ ਸੰਸਾਰੀ ਜੀਵਾਂ ਨੂੰ ਕੋਈ ਨਾ ਕੋਈ ਕਰਮ ਜ਼ਰੂਰ ਕਰਨੇ ਪੈਂਦੇ ਨੇ, ਚਾਹੇ ਮਨੁੱਖ ਸ਼ੁਭ ਕਰਮ ਕਰਦਾ ਹੈ ਚਾਹੇ ਅਸ਼ੁਭ ਕਰਦਾ ਹੈ, ਆਪਣੀ ਆਪਣੀ ਮੱਤ ਆਪਣੀ ਬੁੱਧ ਦੇ ਅਨੁਸਾਰ। ਅਤੇ ਪਰਮਾਤਮਾ ਨੂੰ ਪਾਉਣ ਵਾਸਤੇ ਵੀ ਸ਼ੁਭ ਕਰਮਾਂ ਦੇ ਧਾਰਨੀ ਹੋਣਾ ਪੈਂਦਾ ਹੈ, ਪਰ ਪਰਮਾਤਮਾ ਨੂੰ ਐਸੇ ਸ਼ੁਭ ਕਰਮ ਕਰਨ ਦੀ ਭਾਵ ਲੋੜ ਨਹੀਂ, ਕਿਉਂਕਿ ਉਹ ਅਕਰਮ ਹੈ। ਜਿਨ ਇਹ ਲਿਖੇ ਅਤੇ ਸਰਡਾਹੇ ਉਹਦੇ ਮੱਥੇ 'ਤੇ ਕੋਈ ਐਸਾ ਲੇਖ ਨਹੀਂ, ਅਨਾਦ ਹੈ ਤੂੰ, ਉਹ ਹੈ ਪਰਮਾਤਮਾ ਜਿਸਦਾ ਕੋਈ ਅੰਤ ਆਦਿ ਨਹੀਂ, ਜੁਗਾਂ ਤੋਂ ਲੈ ਕੇ ਹੈ ਜੁਗਾਦ ਹੈ, ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ। ਹੇ ਵਾਹਿਗੁਰੂ, ਅਜੈ ਤੈਨੂੰ ਨਾ ਕੋਈ ਜਿੱਤ ਸਕਦਾ ਹੈ, ਅਭੈ ਨਾ ਨਾਸ ਕਰ ਸਕਦਾ ਹੈ, ਅਭੂਤ ਤੇਰੀ ਹਸਤੀ ਜਗਤ ਰਚਨਾ ਦੇ ਪੰਜ ਤੱਤਾਂ ਤੋਂ ਬਾਹਰ ਹੈ। ਭਾਵ ਕੀ ਹੈ, ਜਗਤ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ, ਸਾਰਾ ਸੰਸਾਰ ਸ੍ਰਿਸ਼ਟੀ ਬ੍ਰਹਿਮੰਡ, ਕਿਉਂਕਿ ਪੰਜ ਤੱਤ ਨੇ ਹਵਾ ਪਾਣੀ ਮਿੱਟੀ ਅੱਗ ਤੇ ਆਕਾਸ਼, ਇਹ ਪੰਜਾਂ ਤੱਤਾਂ ਤੋਂ ਬਣਤਰ ਹੈ ਸਾਡੇ ਸਰੀਰਾਂ ਦੀ ਵੀ, ਬ੍ਰਹਿਮੰਡ ਦੀ ਵੀ। ਸਾਰਾ ਬ੍ਰਹਿਮੰਡ ਉਸ ਪਰਮਾਤਮਾ ਨੇ ਪੰਜਾਂ ਤੱਤਾਂ ਤੋਂ ਬਣਾ ਕੇ ਪੈਦਾ ਕਰਕੇ ਵੇਖੋ ਕੈਸਾ ਕੌਤਕ ਰਚਿਆ ਹੈ। ਸਤਿਗੁਰੂ ਕਹਿੰਦੇ ਨੇ ਇਹ ਇਸ ਤਰ੍ਹਾਂ ਪਰਮਾਤਮਾ ਨੇ ਖੇਡ ਰਚਾਇਆ ਹੈ ਕਿ ਜਿਵੇਂ ਵੇਖੋ ਹਵਾ ਅਤੇ ਪਾਣੀ ਆਪਾਂ ਇਕੱਠੇ ਨਹੀਂ ਕਰ ਸਕਦੇ, ਪਰ ਪਰਮਾਤਮਾ ਨੇ ਇਕੱਠੇ ਕੀਤੇ ਨੇ। ਮਿੱਟੀ ਅਤੇ ਅੱਗ ਇਕੱਠੇ ਨਹੀਂ ਹੋ ਸਕਦੇ, ਅੱਗ ਬਲਦੀ ਉੱਪਰ ਮਿੱਟੀ ਪਾ ਦਿਓ ਬੁੱਝ ਜਾਵੇਗੀ, ਅੱਗ ਦੇ ਉੱਪਰ ਪਾਣੀ ਪਾ ਦਿਓ ਬੁੱਝ ਜਾਵੇਗਾ, ਅੱਗ ਬੁੱਝ ਜਾਵੇਗੀ। ਭਾਵ ਇਹ ਪੰਜੇ ਤੱਤ ਆਪਸ ਵਿੱਚ ਇਕੱਠੇ ਨਹੀਂ ਹੋ ਸਕਦੇ, ਪਰ ਪਰਮਾਤਮਾ ਨੇ ਇਹ ਪੰਜੇ ਤੱਤ ਹੀ ਇਕੱਠੇ ਕਰਕੇ ਇਹ ਸੰਸਾਰ ਦੀ ਰਚਨਾ ਕੀਤੀ ਹੈ। ਲੇਕਿਨ ਉਹ ਪਰਮੇਸ਼ਰ ਵਾਹਿਗੁਰੂ ਐਸਾ ਹੈ ਕਿ ਇਹਨਾਂ ਪੰਜਾਂ ਤੱਤਾਂ ਤੋਂ ਪਰੇ ਹੈ, ਉਹਦਾ ਸਰੂਪ ਜੋ ਹੈ ਅਧੂਤ ਹੈ। ਅਧੂਤ ਦਾ ਅਰਥ ਹੈ ਹਿਲਾ ਦੇਣਾ, ਕੰਬਾ ਦੇਣਾ, ਭਾਵ ਤੋਂ ਐਸਾ ਨਹੀਂ ਜਿਸ ਨੂੰ ਆਸਣ ਤੋਂ ਹਿਲਾਇਆ ਜਾ ਸਕੇ, ਪਾਸੇ ਕੀਤਾ ਜਾ ਸਕੇ। ਅਨਾਸ ਹੈ, ਉਦਾਸ ਹੈ, ਅਧੰਦ ਹੈ, ਅਬੰਧ ਹੈ। ਹੇ ਵਾਹਿਗੁਰੂ, ਸੰਸਾਰ ਤਾਂ ਹਰ ਵੇਲੇ ਨਾਸ ਹੁੰਦਾ ਦਿਸ ਰਿਹਾ ਹੈ, ਪਰ ਤੂੰ ਇਹਨੂੰ ਬਣਾਉਣ ਵਾਲਾ ਹੈ, ਤੂੰ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਤੂੰ ਆਪ ਨਾਸ਼ ਤੋਂ ਰਹਿਤ ਹੈ। ਸਾਰਾ ਬ੍ਰਹਿਮੰਡ ਵੀ ਨਾਸ਼ ਕਰ ਦੇਵੇਂ ਤੂੰ, ਤੇ ਫਿਰ ਵੀ ਤੂੰ ਸਤਨਾਮ ਸਰੂਪ ਵਿੱਚ ਮੌਜੂਦ ਹੈ, ਤੂੰ ਮਰਦਾ ਹੀ ਨਹੀਂ, ਸਾਰੀ ਸ੍ਰਿਸ਼ਟੀ ਚਲੀ ਜਾਵੇਗੀ, ਪਰ ਤੂੰ ਫਿਰ ਰਹਿਣ ਵਾਲਾ ਹੈ। ਇਸ ਕਰਕੇ ਤੂੰ ਅਨਾਸ ਹੈ, ਨਾਸ਼ ਰਹਿਤ ਹੈ, ਉਦਾਸ ਹੈ। ਹੇ ਵਾਹਿਗੁਰੂ, ਇਸ ਸੰਸਾਰ ਨੂੰ ਪਾਲਣ ਵਿੱਚ ਤੈਨੂੰ ਕੋਈ ਚਿੰਤਾ ਨਹੀਂ, ਉਦਾਸ ਦਾ ਅਰਥ ਹੁੰਦਾ ਚਿੰਤਾ ਰਹਿਤ, ਉਪਰਾਮ ਹੈ ਤੂੰ ਇਹਦੇ ਤੋਂ। ਜਿਵੇਂ ਅਸੀਂ ਸੰਸਾਰੀ ਜੀਵ ਆਪਣੇ ਪਰਿਵਾਰ ਨੂੰ ਪਾਲਣ ਦੀ ਚਿੰਤਾ ਵਿੱਚ ਹਾਂ, ਆਪਣੇ ਭਵਿੱਖ ਦੀ ਚਿੰਤਾ ਅੰਦਰ ਹਾਂ, ਸੋ ਪਰਮਾਤਮਾ ਨੂੰ ਐਸੀ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਹਰਨ ਭਰਨ ਜਾ ਕਾ ਮੰਤਰ, ਹਰਨ ਭਰਨ ਜਾ ਕਾ ਨੇਤਰ ਹੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਉਹ ਤਾਂ ਇੱਕ ਅੱਖ ਦੇ ਛਿਣ ਵਿੱਚ ਹੀ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ, ਅੱਖ ਦੇ ਛਿਣ ਵਿੱਚ ਹੀ ਸਾਰੀ ਸ੍ਰਿਸ਼ਟੀ ਲਾਏ ਕਰਨ ਦੇ ਸਮਰੱਥ ਹੈ, ਇਸ ਲਈ ਪਰਮਾਤਮਾ ਨੂੰ ਉਚੇਚ ਕਰਨ ਦੀ ਲੋੜ ਨਹੀਂ। ਉਹ ਇਸ ਸ੍ਰਿਸ਼ਟੀ ਵਿੱਚ ਰਹਿੰਦਾ ਹੋਇਆ ਵੀ ਇਹਦੇ ਤੋਂ ਉਦਾਸ ਹੈ, ਜਿਵੇਂ ਰੱਬ ਦੇ ਪਿਆਰੇ ਭਗਤ ਜਾਣ ਸੰਸਾਰ ਵਿੱਚ ਰਹਿੰਦੇ ਹੋਏ ਬੰਦਗੀਵਾਨ ਜਿਹੜੇ ਨੇ ਮਾਇਆ ਵਿੱਚ ਰਹਿੰਦੇ ਹੋਏ ਗੁਰਮੁਖ ਮਾਇਆ ਵਿੱਚ ਉਦਾਸੀ, ਮਾਇਆ ਵਿੱਚ ਰਹਿੰਦੇ ਹੋਏ ਇਹਦੇ ਤੋਂ ਉਦਾਸ ਰਹਿੰਦੇ ਨੇ, ਭਾਵ ਜਿਵੇਂ ਮੁਰਗਾਬੀ ਪਾਣੀ ਤੋਂ ਨਿਰਲੇਪ ਰਹਿੰਦੀ ਹੈ, ਕਮਲ ਜਲ ਤੋਂ ਨਿਰਲੇਪ ਹੈ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਪਾਤਸ਼ਾਹ ਕਹਿੰਦੇ ਇਵੇਂ ਗੁਰਮੁਖ ਪਿਆਰੇ ਕਮਲ ਦੇ ਪਾਣੀ ਤੋਂ ਨਿਰਲੇਪ ਰਹਿਣ ਵਾਂਗ, ਮੁਰਗਾਬੀ ਦੇ ਪਾਣੀ ਤੋਂ ਨਿਰਲੇਪ ਰਹਿਣ ਵਾਂਗ ਇਸ ਸੰਸਾਰ ਦੇ ਵਿੱਚ ਹੀ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਕਹੇ ਨਾਨਕ ਗੁਰਪ੍ਰਸਾਦੀ ਜਿਨੀ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਦੀ ਲਿਵ ਲੱਗ ਜਾਂਦੀ ਹੈ ਉਹ ਮਾਇਆ ਵਿੱਚ ਰਹਿੰਦੇ ਹੋਏ ਪ੍ਰਭੂ ਨੂੰ ਪਾ ਲੈਂਦੇ ਨੇ, ਤੇ ਮਾਇਆ ਬਿਨ ਵੈਰਾਗ ਨਾ ਛੂਟ ਸਮਾਇਆ। ਜਿੰਨਾ ਚਿਰ ਵੈਰਾਗ ਧਾਰਨ ਨਹੀਂ ਹੁੰਦਾ ਅਸੀਂ ਸੰਸਾਰ ਨੂੰ ਮਿਥਿਆ ਕਰਕੇ ਜਾਣਦੇ ਨਹੀਂ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਚੋਂ ਸਭ ਲੱਗ ਗਿਆ, ਕਿਆ ਦਾਰਾ ਕਿਆ ਮੀਤ। ਇਸ ਸੰਸਾਰ ਨੂੰ ਝੂਠਾ ਕਰਕੇ, ਸਰੀਰ ਨੂੰ ਮਿਥਿਆ ਕਰਕੇ ਫਿਰ ਅਸੀਂ ਸੁਰਤ ਦੇ ਮਾਰਗ ਤੇ ਅੱਗੇ ਵੱਧਦੇ ਹਾਂ ਤੇ ਉਦਾਸ ਅਵਸਥਾ ਪ੍ਰਾਪਤ ਕਰਕੇ, ਬੈਰਾਗ ਅਵਸਥਾ ਪ੍ਰਾਪਤ ਕਰਕੇ ਹਰ ਤੀਜੜੀ ਲਾਭ ਮਨ ਚਾਓ ਭੈਆ ਬੈਰਾਗੀਆਂ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆਂ ਬਲਰਾਮ ਜੀਓ। ਬੈਰਾਗ ਅਵਸਥਾ ਪ੍ਰਾਪਤ ਕਰਕੇ ਹੇ ਪ੍ਰਭੂ ਦੀ ਪ੍ਰਾਪਤੀ ਹੈ, ਧੰਦ ਹੈ। ਹੇ ਵਾਹਿਗੁਰੂ ਤੈਨੂੰ ਧੰਦੇ ਨਹੀਂ, ਚਬੇਲੇ ਨਹੀਂ ਸਾਡੇ ਵਾਂਗ, ਜਿਵੇਂ ਸਾਨੂੰ ਕੋਈ ਧੰਦਾ ਕਰਨਾ ਪੈਂਦਾ। ਪ੍ਰਮਾਤਮਾ ਧੰਦਿਆਂ ਤੋਂ ਰਹਿ ਤੇ ਸਤਸੰਗਤ ਰੱਬ ਦੇ ਪਿਆਰੇ ਜਿਹੜੇ ਨੇ, ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ। ਬ੍ਰਹਮ ਗਿਆਨੀ ਪੁਰਸ਼ ਨੂੰ ਵੀ ਧੰਦਾ ਕਰਨ ਦੀ ਲੋੜ ਨਹੀਂ, ਉਹ ਧੰਦਿਆਂ ਤੋਂ ਉੱਪਰ ਉੱਠ ਜਾਂਦਾ ਹੈ। ਪਰ ਕਿਵੇਂ? ਪ੍ਰਭੂ ਦੀ ਬੰਦਗੀ ਵਿੱਚ ਲੀਨ ਹੋ ਕੇ। ਜਿਹੜਾ ਪ੍ਰਮਾਤਮਾ ਧੰਦਿਆਂ ਤੋਂ ਰਹਿ ਤੇ ਉਹਦੇ ਨਾਮ ਵਿੱਚ ਲੀਨ ਹੋਇਆ ਪੁਰਸ਼ ਪ੍ਰਾਣੀ ਮਨੁੱਖ ਜਗਿਆਸੂ ਗੁਰਮੁਖ ਸੰਤ ਜਨ ਉਹ ਵੀ ਧੰਦਿਆਂ ਤੋਂ ਰਹਿਤ ਹੋ ਜਾਂਦਾ ਹੈ, ਕਿਉਂਕਿ ਪਰਮਾਤਮਾ ਅਧੰਦ ਹੈ। ਇੱਕ ਹੁੰਦਾ ਹੈ ਧੰਦਾ ਦਾ ਅਰਥ ਜਿਹਦੇ ਵਿੱਚੋਂ ਧਨ ਨਿਕਲੇ, ਸਰੀਰਕ ਲੋੜਾਂ ਤੇ ਨਿਰਵਾਹ ਵਾਸਤੇ ਕਿਰਤ ਕਰਨ ਦੀ ਪ੍ਰੇਰਨਾ ਕੀਤੀ ਸਤਿਗੁਰਾਂ ਨੇ। ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ, ਧਿਆਏਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸਤਿਗੁਰੂ ਕਹਿੰਦੇ ਨੇ ਪ੍ਰਭੂ ਦੀ ਬੰਦਗੀ ਕਰਨੀ ਚਾਹੀਦੀ ਹੈ, ਤੇ ਬੰਦਗੀ ਦੇ ਨਾਲ ਨਾਲ ਸਾਨੂੰ ਦਸਾਂ ਨੌਵਾਂ ਦੀ ਕਿਰਤ ਕਰਨੀ ਚਾਹੀਦੀ ਹੈ। ਗੁਰਸਿੱਖ ਜਿਹੜਾ ਹੈ ਉਹਦੇ ਵਾਸਤੇ ਹੁਕਮ ਹੈ, ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਉਹਨੇ ਘਾਲ ਕਰਕੇ ਕਮਾਈ ਕਰਕੇ ਖਾਣਾ ਹੈ, ਮੰਗ ਕੇ ਨਹੀਂ ਖਾਣਾ। ਇਸ ਕਰਕੇ ਇੱਕ ਹੁੰਦਾ ਧੰਦੇ ਪਿੱਟਣੇ, ਅੰਮ੍ਰਿਤ ਵੇਲਾ ਹੀ ਭੁੱਲ ਜਾਣਾ, ਪਰਮਾਤਮਾ ਨੂੰ ਵਿਸਾਰ ਦੇਣਾ, ਗੁਰੂ ਵਾਲੇ ਪਾਸੇ ਧਿਆਨ ਨਾ ਕਰਨਾ, ਬਾਣੀ ਨਾ ਪੜ੍ਹਨੀ, ਸਿਮਰਨ ਨਾ ਕਰਨਾ, ਮੌਤ ਭੁੱਲ ਜਾਣੀ, ਕਿਰਤ ਹੀ ਕਰੀ ਜਾਣੀ, ਕਿਰਤ ਕਰਦਿਆਂ ਹੋਇਆਂ ਪੈਸਾ ਇਕੱਠਾ ਕਰੀ ਜਾਣਾ, ਮਾਇਆ ਦੇ ਝਮੇਲਿਆਂ ਵਿੱਚ ਬੰਧਨ ਵਿੱਚ ਫਸੇ ਰਹਿਣਾ, ਉਹ ਗੱਲ ਗੁਰੂ ਨੂੰ ਪ੍ਰਵਾਨ ਨਹੀਂ। ਪਾਤਸ਼ਾਹ ਕਹਿੰਦੇ ਕਿਰਤ ਕਰ ਪਰ ਸੰਸਾਰ ਵਿੱਚ ਰਹਿੰਦਾ ਨਿਰਲੇਪ ਰਹਿ, ਇਹਦੇ ਵਿੱਚ ਲਿਪਾਏ ਮਾਨ ਨਾ ਹੋ। ਸਤਿਗੁਰੂ ਕਹਿੰਦੇ, ਗੁਰੂ ਅਮਰਦਾਸ ਜੀ ਦੇ ਪਾਵਨ ਸ਼ਬਦ ਹਨ, ਪਾਤਸ਼ਾਹ ਕਹਿੰਦੇ ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਧੰਦਾ ਕਰਤਿਆਂ ਨੇਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਸੋ ਇਹਨੂੰ ਬੈਲੈਂਸ ਸਮਝਣ ਦੀ ਲੋੜ ਹੈ। ਸਤਿਗੁਰਾਂ ਨੇ ਮਾਇਆ ਕਮਾਉਣ ਦੀ ਪ੍ਰੇਰਨਾ ਵੀ ਦਿੱਤੀ ਹੈ, ਪਰ ਇਹ ਵੀ ਕਿਹਾ ਕਿ ਮਾਇਆ ਹੀ ਇੰਨੀ ਨਹੀਂ ਕਮਾਈ ਜਾਣੀ ਕਿ ਅੰਮ੍ਰਿਤ ਵੇਲਾ ਨਿਤਨੇਮ ਸਿਮਰਨ ਤੇ ਸੇਵਾ ਭਜਨ ਤੇ ਬੰਦਗੀ ਨੂੰ ਬਿਲਕੁਲ ਮਨੋ ਵਿਸਾਰ ਹੀ ਦਿੱਤਾ ਜਾਵੇ। ਸਗੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਕਰ ਇਸ਼ਨਾਨ ਸਿਮਰ ਪ੍ਰਭ, ਆਪਣਾ ਮਨ ਤਨ ਪੈ ਅਰੋਗਾ, ਪ੍ਰਭੂ ਦੀ ਬੰਦਗੀ ਕਰਨੀ ਹੈ। ਤੇ ਫਿਰ ਦਿਨੇ ਕਿਰਤ ਵਿਰਤ ਕਰਦਿਆਂ ਹੋਇਆਂ ਵੀ ਸੁਰਤ ਨੂੰ ਪ੍ਰਭੂ ਦੇ ਨਾਮ ਵਿੱਚ ਜੋੜੀ ਰੱਖਣਾ ਹੈ। ਜਿਵੇਂ ਭਗਤ ਤ੍ਰਿਲੋਚਨ ਜੀ ਨਾਮਦੇਵ ਜੀ ਕੋਲ ਜਾਂਦੇ ਨੇ, ਉਹਨਾਂ ਨੂੰ ਦੁਕਾਨ ਤੇ ਬੈਠਿਆਂ ਵੇਖ ਕੇ ਭੁਲੇਖੇ ਵਿੱਚ ਪੈ ਜਾਂਦੇ ਨੇ ਕਿ ਇਹ ਕਿਵੇਂ ਸਿਮਰਨ ਕਰਦੇ ਹੋਣਗੇ। ਤਾਂ ਉਸ ਸਮੇਂ ਕਿਉਂਕਿ ਹੁਣ ਬੰਦਗੀ ਕਰ ਕਰਕੇ ਕਿਸੇ ਅਵਸਥਾ ਨੂੰ ਪਹੁੰਚ ਚੁੱਕੇ ਨੇ ਨਾਮਦੇਵ ਜੀ, ਉੱਚ ਅਵਸਥਾ ਦੇ ਮਾਲਕ ਬਣ ਚੁੱਕੇ ਨੇ। ਕਿਉਂਕਿ ਐਸਾ ਸਮਾਂ ਤਾਂ ਕਬੀਰ ਜੀ ਤੇ ਵੀ ਆਇਆ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੋ ਰਾਈ, ਤਨ ਨਾਮ ਬੁਨਣਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਕਬੀਰ ਜੀ ਦੀ ਮਾਤਾ ਵੀ ਉਦਾਸ ਇਸ ਗੱਲੋਂ ਕਿ ਮੇਰਾ ਪੁੱਤਰ ਕਿਰਤ ਨਹੀਂ ਕਰਦਾ, ਸਾਰਾ ਦਿਨ ਕੰਮ ਕਾਰ ਛੱਡ ਕੇ ਨਾਮ ਹੀ ਜਪੀ ਜਾਂਦਾ ਹੈ। ਤੇ ਕਬੀਰ ਜੀ ਕਹਿੰਦੇ ਜਬ ਲਗ ਤਾਗਾ ਬਾਹੋਂ ਮੇਹੀ, ਤਬ ਲਖ ਬਿਸਰੈ ਰਾਮ ਸੁਨੇਹੀ। ਹੇ ਮਾਂ, ਜਦੋਂ ਮੈਂ ਨਲਕੀ ਚੋਂ ਧਾਗਾ ਖਿੱਚਦਾ ਨਾ ਤੇ ਮੇਰੀ ਸੁਰਤ ਟੁੱਟਦੀ ਹੈ, ਤਾਂ ਮੈਨੂੰ ਉਹ ਵੀ ਐਂ ਲੱਗਦਾ ਜਿਵੇਂ ਮੇਰੀ ਜਾਨ ਨਿਕਲ ਚੱਲੀ ਹੈ। ਇੰਨੀ ਪ੍ਰੀਤ ਬਣੀ ਹੈ। ਅਵਸਥਾ ਦੀ ਗੱਲ ਹੈ ਨਾ, ਇੱਕ ਸਮਾਂ ਐਸਾ ਆਇਆ ਜਦੋਂ ਕੰਮ ਕਾਰ ਸਾਰਾ ਕੁਝ ਛੱਡਣਾ ਪਿਆ, ਜਿਵੇਂ ਸਤਿਗੁਰੂ ਨਾਨਕ ਦੇਵ ਜੀ ਮੱਝੀਆਂ ਚਾਰਨ ਗਏ, ਉਸ ਪਾਸੇ ਧਿਆਨ ਨਹੀਂ ਸੀ, ਉਹ ਪਸ਼ੂ ਜਿਹੜੇ ਸਨ ਕਿਸੇ ਹੋਰ ਖੇਤ ਵਿੱਚ ਜਾ ਪਏ, ਇੱਕ ਅਵਸਥਾ ਸੀ ਉਸ ਸਮੇਂ। ਸੋ ਕੁਝ ਸਮਾਂ ਆਉਂਦਾ ਹੈ ਅਵਸਥਾਵਾਂ ਚੋਂ ਲੰਘ ਕੇ, ਗੁਰੂ ਤੇਗ ਬਹਾਦਰ ਮਹਾਰਾਜ ਜੀ 26 ਸਾਲ 9 ਮਹੀਨੇ 13 ਦਿਨ ਲਗਾਤਾਰ ਸਿਮਰਨ ਸਾਧਨਾ ਤੇ ਤਪੱਸਿਆ ਕੀਤੀ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ, ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਹੁਕਮ ਸੀ, ਤੇ ਇੰਨੀ ਮਹਾਨ ਤਪੱਸਿਆ ਕੀਤੀ, ਇੰਨੀ ਸਾਧਨਾ ਕੀਤੀ, ਉਸ ਭੋਰੇ ਵਿੱਚ ਬੈਠ ਕੇ ਜਿਹਨੂੰ ਅੱਜ ਅਸੀਂ ਰੱਦ ਕਰ ਰਹੇ ਹਾਂ ਜੀ ਭੋਰਿਆਂ ਵਿੱਚ, ਕਿਉਂਕਿ ਹਰ ਗੱਲ ਨੂੰ ਸਮਝਣਾ ਚਾਹੀਦਾ ਹੈ। ਇਹ ਨਹੀਂ ਹੁੰਦਾ ਕਿ ਈਰਖਾ ਬਸ ਕਹਿ ਦੇਣਾ ਜੀ ਇਹ ਤਾਂ ਕੇਵਲ ਡੇਰੇਦਾਰਾਂ ਨੇ ਸਾਧਾਂ ਸੰਤਾਂ ਨੇ ਭੋਰੇ ਬਣਾ ਦਿੱਤੇ ਨੇ। ਗੁਰੂ ਪਿਆਰੇ, ਭੋਰਾ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਵੀ ਮੌਜੂਦ ਹੈ ਅੱਜ ਸ੍ਰੀ ਤਖ਼ਤ ਸ੍ਰੀ ਦਮਦਮਾ ਸਾਹਿਬ। ਤੋਂ ਕੁਝ ਸਮੇਂ ਲਈ ਦੁਨੀਆਂ ਤੋਂ ਅਲੱਗ ਥਲੱਗ ਹੋ ਕੇ ਸਿਮਰਨ ਕਰਨਾ, ਸਾਧਨਾ ਕਰਨੀ, ਧਿਆਨ ਟਿਕਾਉਣਾ, ਤੇ ਧਿਆਨ ਦੇ ਵਿੱਚੋਂ ਹੀ ਧਰਮ ਨੇ ਪ੍ਰਗਟ ਹੋਣਾ ਹੈ। ਸੋ ਇਹਦੇ ਵਾਸਤੇ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਰੇ ਆਪਾਂ ਸੋਚੀਏ ਤਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੱਦੀ ਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਕਿਉਂ ਦਿੱਤੀ, ਜਦੋਂ ਕਿ ਹਰ ਰਾਏ ਸਾਹਿਬ ਤਾਂ ਗੁਰੂ ਤੇਗ ਬਹਾਦਰ ਜੀ ਤੋਂ ਉਮਰ 'ਚ ਵੀ ਛੋਟੇ ਨੇ, ਲੱਗਦੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਹਨ। ਪਰ ਜੋ ਮਹਾਨ ਕੁਰਬਾਨੀ, ਜੋ ਇਤਿਹਾਸ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਤਿਲਕ ਜੰਯੂ ਰਾਖਾ ਪ੍ਰਭ ਤਾਕਾ ਕਿਨੋ ਬੜੋ ਕਲੂ ਮੈਂ ਸਾਕਾ, ਇਹਦੀ ਸਿਰਜਣਾ ਕਰਨੀ ਸੀ, ਉਹਦੇ ਵਾਸਤੇ ਬੜੀ ਸਾਧਨਾ ਦੀ ਅਜੇ ਜ਼ਰੂਰਤ ਸੀ, ਸਮਾਂ ਮੰਗ ਕਰ ਰਿਹਾ ਸੀ। ਵੈਸੇ ਗੁਰੂ ਦੀਆਂ ਗੁਰੂ ਜਾਣੇ, ਅਸੀਂ ਸੰਸਾਰੀ ਜੀਵ ਆਪਣੀ ਬੁੱਧੀ ਨਾਲ ਕੋਈ ਸਿੱਟੇ ਕੱਢਣ ਦੇ ਯੋਗ ਹੋ ਸਕਦੇ ਹਾਂ, ਲੇਕਿਨ ਗੁਰੂ ਦਾ ਅੰਤ ਨਹੀਂ ਪਾ ਸਕਦੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਦੀ ਦੇ ਉੱਪਰ ਨਾਵੇਂ ਪਾਤਸ਼ਾਹ ਜੀ ਨੂੰ ਉਸ ਸਮੇਂ ਬਿਰਾਜਮਾਨ ਨਹੀਂ ਕੀਤਾ, ਸਮਾਂ ਲੱਗ ਗਿਆ। ਤਾਂ ਸਤਿਗੁਰਾਂ ਨੇ ਲੰਮਾ ਸਮਾਂ ਇਹ ਸਾਧਨਾ ਕੀਤੀ, ਫਿਰ ਉਹ ਭਗਤੀ ਥਾਂ ਸਿਰ ਪਈ। ਦਸਮ ਪਾਤਸ਼ਾਹ ਜੀ ਵਿਚਿੱਤਰ ਨਾਟਕ ਜ਼ਿਕਰ ਕਰਦੇ, ਤਾਤ ਮਾਤ ਔਰ ਅਲੱਖ ਅਰਾਧਾ, ਬਹੁ ਯੁਗ ਬਹੁ ਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲੱਖ ਕੀ ਸੇਵਾ, ਤਾਤੇ ਭੈ ਪ੍ਰਸੰਨ ਗੁਰਦੇਵਾ। ਮੇਰੇ ਮਾਤਾ ਪਿਤਾ ਨੇ ਬਹੁਤ ਵੱਡੀ ਭਾਰੀ ਤਪੱਸਿਆ ਕੀਤੀ, ਉਸ ਮਾਲਕ ਵਾਹਿਗੁਰੂ ਨੂੰ ਸਿਮਰਿਆ, ਫਿਰ ਉਹ ਸਿਮਰਨ ਬੰਦਗੀ ਦੇ ਵਿੱਚੋਂ ਹੀ ਮਰਦ ਅਗੰਬੜਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਤਾ ਗੁਜਰ ਕੌਰ ਜੀ ਦੀ ਕੁੱਖ ਤੋਂ ਆਏ, ਕਿਉਂਕਿ ਇੰਨੀ ਮਹਾਨ ਆਤਮਾ ਨੇ ਆਉਣਾ ਹੈ ਤੇ ਉਹਦੇ ਵਾਸਤੇ ਕੁੱਖ ਵੀ ਬੜੀ ਮਹਾਨ ਤੇ ਪਵਿੱਤਰ ਚਾਹੀਦੀ ਹੈ। ਫਿਰ ਉਸ ਕੁੱਖ ਦੇ ਵਿੱਚੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਪ੍ਰਗਟ ਹੋਏ, ਤਾਂ ਹੀ ਕਹਿੰਦੇ ਬਹੁ ਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾ ਤੇ ਭੈ ਪ੍ਰਸੰਨ ਗੁਰਦੇਵਾ। ਮੋਰ ਪਿਤ ਪੂਰਬ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਦ ਹੀ ਜਾ ਤ੍ਰਿਵੇਣੀ ਭੈ ਪੁੰਨ ਦਾਨ ਦਿਨ ਕਰਤ ਦਿੱਤਾ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਸੋ ਗੱਲ ਚੱਲ ਰਹੀ ਸੀ ਕਿ ਸਿਮਰਨ ਦੀ ਲੋੜ ਹੈ, ਬੰਦਗੀ ਦੀ ਲੋੜ ਹੈ, ਸਾਧਨਾ ਦੀ ਲੋੜ ਹੈ, ਕੰਮ ਕਾਰ ਕਰੀ ਜਾਣਾ। ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਹਰ ਕਾ ਸਿਮਰਨ ਛਾੜਕੈ, ਪਾਲਿਓ ਬਹੁਤ ਕੁਤੰਬ, ਧੰਦਾ ਕਰਤਾ ਰਹਿ ਗਿਆ ਬਾਹਰ ਭਈ ਨਾ ਬੰਬ। ਧੰਦਾ ਕਰਦਾ ਹੀ ਮਨੁੱਖ ਰਹਿ ਜਾਂਦਾ ਏ, ਤੇ ਪ੍ਰਭੂ ਦਾ ਸਿਮਰਨ ਛੱਡ ਕੇ ਕੁਟੰਬ ਨੂੰ ਹੀ ਪਾਲਦਾ ਰਿਹਾ, ਤੇ ਅੰਤ ਦੇ ਸਮੇਂ ਸਤਿਗੁਰੂ ਜੀ ਵਾਰ ਵਾਰ ਵੇਖੋ ਬਾਣੀ 'ਚ ਚੇਤਾ ਕਰਾ ਰਹੇ ਨੇ ਸਾਨੂੰ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਇਆ, ਮਾਤ ਪਿਤਾ ਸੁੱਤ ਬੰਧ ਜਾਣ, ਹਿਤ ਜਾਸਿਓ ਕੀਨਾ, ਜੀਓ ਛੋਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ, ਜੀਵਤ ਲਓ ਤੇ ਹਾਰ ਹੈ ਜਗ ਕੋ ਤੁਮ ਜਾਨਾ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ। ਇਹ ਸੰਸਾਰ ਸੁਪਨੇ ਦੀ ਨਿਆਈ ਹੈ, ਪ੍ਰਭੂ ਦੇ ਗੁਣ ਗਾ, ਉਹਦਾ ਸਿਮਰਨ ਕਰ, ਉਹਦੀ ਬੰਦਗੀ ਕਰ ਭਲਿਆ, ਕਿ ਜਿਨ੍ਹਾਂ ਨਾਲ ਤੋਂ ਲੋੜ ਤੋਂ ਵੱਧ ਹਿੱਤ ਬਣਾ ਕੇ ਤੇ ਨਿਤਨੇਮ ਅੰਮ੍ਰਿਤ ਵੇਲਾ ਬੰਦਗੀ ਤੇ ਭਜਨ ਭੁੱਲਿਆ ਬੈਠਾ ਏ, ਇਹਨਾਂ ਨੇ ਤੇਰੇ ਸੱਚੇ ਸਾਥੀ ਨਹੀਂ ਬਣਨਾ, ਇਹ ਤੇਰੇ ਨਾਲ ਨਿਭਣ ਵਾਲੇ ਨੇ। ਮਾਤ ਪਿਤਾ ਬਣਿਤਾ ਸੁੱਤ ਬੰਦਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਪੂਰਬਲੇ ਜਨਮਾਂ ਦੇ ਸੰਜੋਗ ਕਰਕੇ ਮਿਲੇ ਨੇ ਤੈਨੂੰ, ਇਹ ਵੀ ਸੰਬੰਧ ਪਰਮਾਤਮਾ ਨੇ ਬਣਾਏ ਨੇ, ਇਹਨਾਂ ਦੇ ਨਾਲ ਰਹਿਣਾ, ਇਹਨਾਂ ਨਾਲ ਹੱਸਣਾ ਖੇਡਣਾ ਕੋਈ ਮਾੜੀ ਗੱਲ ਨਹੀਂ। ਜੇ ਪ੍ਰਸਾਦ ਬਣਤਾ ਸੰਘ ਹੱਸੇ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਜਿਹਦੀ ਕਿਰਪਾ ਦੇ ਨਾਲ ਤੂੰ ਇਸਤਰੀ ਨਾਲ ਪੁੱਤਰਾਂ ਨਾਲ ਹੱਸਦਾ ਏ ਖੇਡਦਾ ਏ ਉਹਨੂੰ ਚੇਤੇ ਵਿੱਚ ਰੱਖਿਆ ਕਰ। ਜੇ ਪ੍ਰਸਾਦ ਬਸੈ ਸੁਖ ਮੰਦਰ ਤੇ ਸਹਿ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪੈਰ ਸਿਮਰੋ ਤੇ ਸਰਸਣਾ ਉਹਨੂੰ ਅੱਠੇ ਪੈਰ ਸਿਮਰਿਆ ਕਰ। ਜੇ ਪ੍ਰਸਾਦ ਧਰ ਉੱਪਰ ਸੁਖ ਬਸੈ ਸੁੱਤ ਭਰਾਤ ਮੀਤ ਬਣਤਾ ਸੰਗਤ, ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਉਮਲਾ, ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਰਸਾ, ਦੀਨੇ ਹੱਥ ਪਾਵ ਕਰ ਨਿਤ ਰਸਨਾ ਤੇ ਸਹਿ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਤ ਵਿਆਪੇ ਨਾਨ ਕਾਢ ਲਿਹੋ ਪ੍ਰਭ ਆਪੇ, ਆਦ ਅੰਤ ਜੋ ਰੱਖਣ ਹਾਰ ਤੇ ਸੋ ਪ੍ਰੀਤ ਨਾ ਕਰੇ ਗਵਾਰ, ਜਾ ਕੇ ਸੇਵਾ ਨਵਨਿਤ ਪਾਵੇ ਤਾ ਸੋ ਮੂੜਾ ਮਨ ਨਹੀਂ ਲਾਵੇ, ਜੋ ਠਾਕੁਰ ਸਾ ਸਦਾ ਹਜੂਰੇ ਤਾ ਕੋ ਅੰਧਾ ਜਾਣਤ ਦੂਰੇ, ਜਾ ਕੇ ਟਹਿਲ ਪਾਵੈ ਦਰਗੈ ਮਾਨ ਤੇ ਸਹਿ ਵਿਸਾਰੈ ਮੁਗਧ ਅਜਾਨ, ਸਦਾ ਸਦਾ ਇਹ ਭੁੱਲਣ ਹਾਰ, ਇਹ ਜੀਵ ਸਦਾ ਭੁੱਲਣ ਹਾਰ ਹੈ ਤੇ ਅਰਦਾਸ ਕਰਿਆ ਕਰ ਪਰਮਾਤਮਾ ਮੈਨੂੰ ਆਪ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ। ਤੋ ਸਤਸੰਗਤ ਧੰਦੇ ਕਰੀ ਜਾਣੇ, ਇਹ ਜੀਵਨ ਦਾ ਮਨੋਰਥ ਨਹੀਂ ਹੈ। ਜਿਹੜੇ ਲੋਕ ਅੱਜ ਕਹਿੰਦੇ ਨੇ ਜੀ ਕਿਰਤ ਕਰਨ ਵਾਸਤੇ ਗੁਰੂ ਸਾਹਿਬ ਨੇ ਕਿਹਾ, ਪਰ ਨਾਮ ਜਪਣ ਵਾਸਤੇ ਵੀ ਕਿਹਾ, ਕਿਰਤ ਸੱਚੀ ਸੁੱਚੀ ਕਰਨੀ ਹੈ, ਭਾਵ ਕਿ ਇਹ ਸਰੀਰ ਨੂੰ ਦੇਹ ਨੂੰ ਸਵਾਰ ਕੇ ਰੱਖਣਾ, ਇਹਦੇ ਅੰਦਰ ਵਾਲ ਛਾਲ ਕਪਟ ਨਹੀਂ ਹੋਣਾ ਚਾਹੀਦਾ। ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ ਕੇ, ਮਨ ਨੂੰ ਮੈਦਾਨ ਵਾਂਗੂ ਪੱਧਰਾ ਕਰਨਾ ਹੈ, ਵਾਲ ਛਾਲ ਕਪਟ ਅਸੀਂ ਛੱਡਣੇ ਨੇ ਤੇ ਦੇਹੀ ਨੂੰ ਪਵਿੱਤਰ ਤੇ ਸੁੱਚੀ ਰੱਖਣਾ ਹੈ, ਦਸਾਂ ਨਵਾਂ ਦੀ ਕਿਰਤ ਦਾ ਪ੍ਰਸ਼ਾਦਾ ਪਾਣੀ ਛਕਣਾ ਹੈ, ਤਾਂ ਕਰਕੇ ਸਾਡਾ ਸਰੀਰ ਪਵਿੱਤਰ ਰਹੇ ਤੇ ਫਿਰ ਇਹਨੂੰ ਸਵਾਰ ਕੇ ਇਹਦੇ ਵਿੱਚ ਕਰਮ ਭੂਮ ਹੈ ਬੋਵੋ ਨਾਮ ਨਾਮ ਦਾ ਬੀਜ ਪਾਉਣਾ ਹੈ। ਸੋ ਕੇਵਲ ਧੰਦੇ ਕਰੀ ਜਾਣੇ, ਬਹੁਤੇ ਲੋਕ ਕਹਿੰਦੇ ਆ ਕੰਮ ਹੀ ਪੂਜਾ ਹੈ, ਕੰਮ ਪੂਜਾ ਕਿਵੇਂ ਹੋ ਸਕਦੀ ਹੈ, ਕੰਮ ਤਾਂ ਕੇਵਲ ਕੰਮ ਹੈ, ਕਿਰਤ ਕਰਨੀ ਹੈ। ਤੇ ਨਾਮਦੇਵ ਜੀ ਨੇ ਕਿਹਾ ਨਾਮਾ ਜਦੋਂ ਤਰਲੋਚਨ ਜੀ ਨੇ ਕਿਹਾ ਨਾਮਾ ਮਾਇਆ ਮੋਹਿਆ ਕਹੇ ਤਰਲੋਚਨ ਮੀਤ ਕਾਹੇ ਸ਼ੀਪੋ ਸ਼ਾਇਲ ਰਾਮ ਨਾ ਲਾਵੋ ਚੀਤ, ਤਾਂ ਇਹਦਾ ਉੱਤਰ ਦਿੱਤਾ ਨਾਮਦੇਵ ਜੀ ਨੇ, ਨਾਮਾ ਕਹੇ ਤਰਲੋਚਨਾ ਮੁੱਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਅੰਮ੍ਰਿਤ ਵੇਲੇ ਉੱਠ ਕੇ ਜਦੋਂ ਬੰਦਗੀ ਕਰੇਗਾ ਅੰਦਰ ਸੁਰਤ ਜੁੜੇਗੀ। ਫਿਰ ਕਿਰਤ ਕਰਦਿਆਂ ਹੋਇਆਂ ਵੀ ਸਾਰਾ ਦਿਨ ਧਿਆਨ ਪ੍ਰਭੂ ਵਿੱਚ ਲੱਗਾ ਰਹੇਗਾ, ਦੁਕਾਨ ਤੇ ਬੈਠਾ ਵੀ ਸਿਮਰਨ ਕਰੇਗਾ, ਕੋਈ ਗਾਹਕ ਆਵੇਗਾ ਤਾਂ ਉਹਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਸੇਵਾ ਕਰੇਗਾ, ਉਹਦੇ ਨਾਲ ਠੱਗੀ ਨਹੀਂ ਮਾਰ ਸਕਾਂਗੇ, ਧੋਖਾ ਨਹੀਂ ਕਰ ਸਕਾਂਗੇ, ਛਲ ਕਪਟ ਨਹੀਂ ਕਰ ਸਕਾਂਗੇ, ਕਿਉਂਕਿ ਅੰਦਰੋਂ ਸੁਰਤ ਜੁੜੀ ਹੋਵੇਗੀ, ਚੇਤਾ ਰਹੇਗਾ ਜੇ ਪਰਾਇਆ ਹੱਕ ਮਾਰਿਆ ਕੁਛ ਗਲਤ ਕੀਤਾ ਤਾਂ ਇਹਦਾ ਲੇਖਾ ਦੇਣਾ ਪੈਣਾ, ਮੇਰਾ ਪਰਮਾਤਮਾ ਮੈਨੂੰ ਦੇਖ ਜਾਏ। ਅੱਜ ਲਿਖਿਆ ਹੁੰਦਾ ਸੀਸੀਟੀਵੀ ਕੈਮਰੇ ਦੀ ਤੁਸੀਂ ਨਿਗਰਾਨੀ ਹੇਠੋ ਸਾਵਧਾਨ, ਤੇ ਬੰਦਾ ਝੱਟ ਸਾਵਧਾਨ ਹੋ ਜਾਂਦਾ ਪੜ੍ਹ ਕੇ ਵੀ, ਕੋਈ ਇਹੋ ਜਿਹੀ ਗਲਤੀ ਨਾ ਹੋ ਜਾਵੇ, ਕੈਮਰੇ ਦੇ ਵਿੱਚ ਮੈਂ ਸਾਹਮਣੇ ਬੈਠਾ ਤੇ ਕੱਲ ਨੂੰ ਕੈਮਰੇ ਦੀ ਮਾਰ ਤੋਂ ਬਚਿਆ ਨਹੀਂ ਜਾਣਾ। ਅਸੀਂ ਉਹ ਮਾਲਕ ਨੂੰ ਕਿਉਂ ਭੁੱਲ ਜਾਂਦੇ ਹਾਂ ਜਿਹਦਾ ਸੀਸੀਟੀਵੀ ਕੈਮਰਾ ਸਾਡੇ ਮੋਢਿਆਂ ਤੇ ਲੱਗਿਆ ਏ, ਨਾਲ ਹੀ ਸਾਡੇ ਪਾਤਸ਼ਾਹ ਕਹਿੰਦੇ ਦੇਹ ਕੇ ਬਾਅਦ ਅਣਕ ਪੜਦੇ ਮੈਂ ਪਰਦਾ ਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਢਾਕੈ। ਉੱਥੇ ਚਿੱਤਰ ਗੁਪਤ ਨੇ ਜਦੋਂ ਲੇਖਾ ਮੰਗਣਾ ਹੈ, ਗਾਵਣ ਤੁਨੋਂ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ, ਉਹਦਾ ਲਿਖਿਆ ਹੋਇਆ ਲੇਖਾ ਵਿਚਾਰਿਆ ਜਾਣਾ ਹੈ, ਉਹ ਸਾਡੇ ਨਾਲ ਹੈ, ਇਸ ਕਰਕੇ ਉਦੋਂ ਕਿਉਂ ਭੁੱਲ ਜਾਂਦੇ ਆ। ਫਿਰ ਉੱਥੇ ਛਲ ਕਪਟ ਨਹੀਂ ਹੋਵੇਗਾ, ਕਿਰਤ ਕਰਦਿਆਂ ਹੋਇਆ ਵੀ ਪ੍ਰਭੂ ਯਾਦ ਰਹੇਗਾ, ਦਫ਼ਤਰ ਵਿੱਚ ਬੈਠਾ ਹੋਇਆ ਵੀ ਹੈ ਤਾਂ ਉੱਥੇ ਰਿਸ਼ਵਤ ਨਹੀਂ ਲਏਗਾ, ਕਿਉਂਕਿ ਪਤਾ ਹੈ ਪ੍ਰਮਾਤਮਾ ਨੇ ਮੇਰੀ ਡਿਊਟੀ ਲਾਈ, ਜਿਹੜੀ ਤਨਖਾਹ ਮਿਲ ਰਹੀ ਹੈ ਇਹ ਤਨਖਾਹ ਮੇਰੀ ਗੁਜਰਾਨ ਅਤੇ ਦਸਾਂ ਨਵਾਂ ਦੀ ਕਿਰਤ ਹੈ, ਮੈਂ ਤਨਖਾਹ ਲੈ ਰਿਹਾ ਹਾਂ ਕਾਹਦੇ ਵਾਸਤੇ, ਪਬਲਿਕ ਦੀ ਸੇਵਾ ਵਾਸਤੇ, ਤੇ ਪਬਲਿਕ ਦੀ ਸੇਵਾ ਕਰਨਾ ਮੇਰਾ ਫਰਜ਼, ਫਿਰ ਉੱਪਰੋਂ ਪੈਸੇ ਬਣਾਉਣ ਦਾ ਯਤਨ ਨਹੀਂ ਕਰੇਗਾ। ਫਿਰ ਇਮਾਨਦਾਰੀ ਆਵੇਗੀ ਜੇ ਅੰਦਰੋਂ ਸਿਮਰਨ ਹੋਵੇਗਾ, ਪ੍ਰਭੂ ਨਾਲ ਲਿਵ ਹੋਵੇਗੀ। ਸੋ ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਤੂੰ ਧੰਦਿਆਂ ਤੋਂ ਰਹਿਤ ਹੈ ਅਧੰਦ ਹੈ, ਤੇ ਸਾਨੂੰ ਵੀ ਧੰਦਿਆਂ ਤੋਂ ਰਹਿਤ ਹੋਣਾ ਚਾਹੀਦਾ ਹੈ, ਭਾਵ ਕਿਰਤ ਕਰਨੀ ਹੈ ਕਿਰਤ ਕਰਦਿਆਂ ਹੋਇਆਂ ਧੰਦੇ ਦੇ ਵਿੱਚ ਮਾਇਆ ਦੇ ਜੰਜਾਲ ਵਿੱਚ ਨਹੀਂ ਫਸਣਾ ਚਾਹੀਦਾ, ਤ੍ਰਿਸ਼ਨਾਲੂ ਨਹੀਂ ਮੰਨਣਾ ਚਾਹੀਦਾ, ਤ੍ਰਿਸ਼ਨਾ ਦੇ ਤਹਿਤ ਹੀ, ਕਿਉਂਕਿ ਤ੍ਰਿਸ਼ਨਾ ਐਸੀ ਵਸਤੂ ਐਸੀ ਚੀਜ਼ ਹੈ ਜਿਹੜੀ ਸਾਨੂੰ ਅੱਗੇ ਮਾਇਆ ਦੇ ਜੰਜਾਲ ਵਿੱਚ ਫਸਾਉਂਦੀ ਹੈ, ਤੇ ਤ੍ਰਿਸ਼ਨਾ ਤੋਂ ਬਚਣਾ। ਸਤਿਗੁਰੂ ਕਹਿੰਦੇ ਤ੍ਰਿਸ਼ਨਾ ਬੁਝੈ ਹਰ ਕੇ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਤੋਂ ਲੱਗ ਗਿਆ ਪੂਰਨ ਧਿਆਨ, ਤ੍ਰਿਸ਼ਨਾ ਛੱਡ ਕੇ ਹੀ ਪ੍ਰਭੂ ਦੇ ਮਾਰਗ ਤੇ ਚੱਲਿਆ ਜਾ ਸਕਦਾ ਹੈ। ਅਸੀਂ ਕਹਿੰਦੇ ਸਤਿਗੁਰੂ ਜੀ ਮਨਸਾ ਤਾਂ ਟਿਕਦਾ ਨਹੀਂ, ਤੇ ਪਾਤਸ਼ਾਹ ਕਹਿੰਦੇ ਟਿਕਦਾ ਕਿਉਂ ਨਹੀਂ, ਸਾਧੋ ਇਹ ਮਨ ਗਹੇ ਉਹ ਨਾ ਜਾਈ, ਇਹ ਸਾਧੋ ਇਹ ਮਨ ਪਕੜਿਆ ਨਹੀਂ ਜਾਂਦਾ, ਚੰਚਲ ਬਹੁਤ ਹੈ। ਤੇ ਪਾਤਸ਼ਾਹ ਕਹਿੰਦੇ ਚੰਚਲ ਤ੍ਰਿਸ਼ਨਾ ਸੰਗ ਬਸ ਹੈ ਯਾ ਤੇ ਫਿਰ ਨਾ ਰਹਾਈ। ਨਾਵੇਂ ਸਤਿਗੁਰਾਂ ਦੇ ਬਚਨ ਹਨ ਵੀ ਤ੍ਰਿਸ਼ਨਾ ਜਿਹੜੀ ਹੈ ਨਾ ਇਹ ਚੰਚਲ ਹੈ, ਇਹ ਚੰਚਲਤਾ ਵਿੱਚ ਪਾਉਂਦੀ ਹੈ। ਦੋ ਬੱਚੇ ਕਈ ਵਾਰ ਇਕੱਲਾ ਬੱਚਾ ਸ਼ਰਾਰਤ ਨਹੀਂ ਕਰਦਾ, ਦੂਜਾ ਮਿਲ ਜਾਂਦਾ ਨਾਲ ਸ਼ਰਾਰਤੀ ਸੁਭਾਅ ਦਾ, ਤੇ ਜਿਹੜਾ ਬੱਚਾ ਸ਼ਰਾਰਤੀ ਸੁਭਾਅ ਦਾ ਨਹੀਂ ਉਹ ਵੀ ਸ਼ਰਾਰਤਾਂ ਕਰਨ ਲੱਗ ਜਾਂਦਾ ਹੈ। ਇਵੇਂ ਚੰਚਲ ਹੈ ਮਨ ਦੇ ਨਾਲ ਜਿਹੜੀ ਤ੍ਰਿਸ਼ਨਾ ਹੈ, ਤ੍ਰਿਸ਼ਨਾ ਮਨ ਨੂੰ ਚੰਚਲ ਕਰਦੀ ਹੈ। ਤੇ ਸਤਿਗੁਰੂ ਕਹਿੰਦੇ ਇਹਨਾਂ ਦਾ ਸਾਥ ਦੋਵਾਂ ਸਾਥੀਆਂ ਨੂੰ ਵਿਛੋੜਦੇ ਆਪਸ ਵਿੱਚ, ਜੇ ਤ੍ਰਿਸ਼ਨਾ ਛੱਡ ਦੇਵੇਗਾ ਮਨ ਚੰਚਲਤਾ ਹੀ ਛੱਡ ਦੇਵੇਗਾ, ਚੰਚਲਤਾ ਹੀ ਛੱਡ ਕੇ ਪ੍ਰਭੂ ਚਰਨਾਂ ਵਿੱਚ ਟਿਕ ਜਾਵੇਗਾ। ਸੋ ਤ੍ਰਿਸ਼ਨਾਲੂ ਮਨੁੱਖ ਕਦੀ ਵੀ ਆਪਣੇ ਮਨ ਨੂੰ ਟਿਕਾ ਨਹੀਂ ਸਕਦਾ। ਜਿਸ ਗੁਰੂ ਦੇ ਦਰ ਤੋਂ ਸੰਤੋਖ ਮੰਗਣ ਦੀ ਬਜਾਏ ਸਤ ਸੰਤੋਖ ਦਇਆ ਧਰਮ ਧੀਰਜ ਅਸੀਂ ਕੇਵਲ ਪਦਾਰਥ ਹੀ ਮੰਗੀ ਜਾਵਾਂਗੇ, ਤੇ ਫਿਰ ਪਾਤਸ਼ਾਹ ਕਹਿੰਦੇ ਝੂਠਾ ਮੰਗਣ ਜੇ ਕੋ ਮੰਗੈ ਤਿਸ ਕੋ ਮਰਤੇ ਘੜੀ ਨਾ ਲੱਗੈ। ਫਿਰ ਝੂਠਾ ਮੰਗਣ ਮੰਗਾਂਗੇ ਤਾਂ ਸਾਡਾ ਮਨ ਜਿਹੜਾ ਹੈ ਸਥਿਰ ਨਹੀਂ ਹੋਵੇਗਾ। ਕਹੋ ਵਿਚਾਰ ਵਾਹਿਗੁਰੂ ਤੂੰ ਅਤੰਦ ਹੈ ਅਬੰਧ ਹੈ, ਤੂੰ ਬੰਧਨਾਂ ਤੋਂ ਰਹਿਤ ਹੈ, ਤੈਨੂੰ ਕੋਈ ਬੰਧਨ ਪੋ ਨਹੀਂ ਸਕਦਾ ਹੈ। ਅਭਗਤ ਹੈ, ਬਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ। ਹੇ ਵਾਹਿਗੁਰੂ ਅਭਗਤ ਤੂੰ ਆਪ ਨਿਰਮੋਹ ਹੈ, ਬਿਰਕਤ ਕਿਉਂਕਿ ਸੰਸਾਰਕ ਪਦਾਰਥ ਤੈਨੂੰ ਖਿੱਚ ਨਹੀਂ ਪਾ ਸਕਦੇ। ਬਿਰਕਤ ਕਹਿੰਦੇ ਨੇ ਜਿਵੇਂ ਆਪਾਂ ਕਹਿੰਦੇ ਬਿਰਕਤ ਮਹਾਂਪੁਰਸ਼ ਹੈ, ਭਾਵ ਜਿਹੜੇ ਪ੍ਰਭੂ ਬੰਦਗੀ ਵਿੱਚ ਲੀਨ ਰਹਿਣ ਵਾਲੇ ਤੇ ਸੰਸਾਰਕ ਪਦਾਰਥਾਂ ਦੀ ਖਿੱਚ ਤੋਂ ਉੱਪਰ ਰਹਿਣ ਵਾਲੇ ਵਿਰਕਤ। ਤੂੰ ਨਾਸ ਰਹਿਤ ਹੈ, ਅਨਾਸ ਵੈਸੇ ਸ਼ਬਦ ਅਸੀਂ ਉਹਨਾਂ ਮਹਾਂਪੁਰਸ਼ਾਂ ਨੂੰ ਦਿੱਤਾ ਜਿਹੜੇ ਵਿਆਹ ਆਦਿਕ ਦੇ ਬੰਧਨ ਵਿੱਚ ਨਹੀਂ ਪੈਂਦੇ, ਪਰ ਅਸਲ ਵਿੱਚ ਇਹ ਸ਼ਬਦ ਭਾਵੇਂ ਵਿਆਹ ਕਰਵਾਇਆ ਹੈ, ਗ੍ਰਹਿਸਥੀ ਹੈ, ਗ੍ਰਹਿਸਥੀ ਹੋ ਕੇ ਵੀ ਬੰਧਨਾਂ ਤੋਂ ਰਹਿਤ ਹੋ ਸਕਦਾ ਹੈ। ਤੇ ਕਈ ਲੋਕ ਐਸੇ ਵੀ ਵੇਖੇ ਨੇ ਕਿ ਉਹ ਗ੍ਰਹਿਸਥ ਵੀ ਧਾਰਨ ਨਹੀਂ ਕੀਤਾ ਤੇ ਫਿਰ ਵੀ ਬੰਧਨਾਂ ਦੇ ਵਿੱਚ ਫਸੇ ਹੋਏ ਨੇ, ਇੰਨਾ ਜ਼ਿਆਦਾ ਫਸੇ ਹੋਏ ਨੇ, ਜਿਨ੍ਹਾਂ ਦੇ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਅਖੌਤੀ ਸੰਤਾਂ ਸਾਧਾਂ ਦੇ ਕਿੰਨੇ ਚਿੱਠੇ ਖੁੱਲ੍ਹ ਰਹੇ ਨੇ ਮੀਡੀਏ ਦੇ ਸਾਹਮਣੇ। ਕਬੀਰ ਜੀ ਕਹਿੰਦੇ, ਕਬੀਰ ਸਾਹਿਬ ਦਾ ਸਲੋਕ ਆਉਂਦਾ ਹੈ, ਕਬੀਰ ਜੋ ਗ੍ਰਹਿ ਕਰਹਿ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਂ ਕੋ ਬੜੋ ਅਪਾਗ। ਜੇ ਗ੍ਰਹਿਸਥੀ ਹੈ ਤਾਂ ਧਰਮ ਕਰ, ਧਰਮ ਦੇ ਕਰਮ ਕਰ, ਕਿਰਤ ਕਰ ਤੇ ਦਸਵੰਧ ਦੇ, ਲੋੜਵੰਦ ਦੀ ਸੇਵਾ ਕਰ, ਨਾਮ ਜਪ। ਤੇ ਕਹਿੰਦੇ ਕਬੀਰ ਜੋ ਗ੍ਰਹਿ ਕਰੈ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ, ਜੇ ਨਹੀਂ ਗ੍ਰਹਿਸਥ ਧਾਰਨ ਕੀਤਾ ਤਾਂ ਫਿਰ ਤੂੰ ਬੈਰਾਗੀ ਹੋ ਜਾ, ਭਾਵ ਦੁਨੀਆਂ ਤੋਂ ਉਪਰਾਮ ਰਹਿ, ਕਿਹਦੇ ਨਾਲ ਇੰਨਾ ਸੰਬੰਧ ਨਾ ਰੱਖ, ਨਹੀਂ ਤਾਂ ਕੱਲ ਨੂੰ ਕੁਝ ਗਲਤ ਹੋ ਸਕਦਾ ਹੈ। ਬੈਰਾਗੀ ਬੰਧਨ ਕਰੇ, ਬੈਰਾਗੀ ਵੀ ਬਣ ਗਿਆ, ਪਰਿਵਾਰ ਵੀ ਨੇ ਵਸਾਇਆ ਤੇ ਫਿਰ ਵੀ ਬੰਧਨਾਂ ਵਿੱਚ ਫਸਿਆ ਰਿਹਾ, ਤਾਂ ਕੋ ਬੜੋ ਅਭਾਗ, ਤਾਂ ਇਸ ਤੋਂ ਵੱਡੇ ਮਾੜੇ ਭਾਗ ਕੀ ਹੋ ਸਕਦੇ ਹਨ। ਸੋ ਗੁਰਮਤ ਵਿੱਚ ਗ੍ਰਹਿਸਥ ਉਦਾਸੀ ਦੋਨੋਂ ਪ੍ਰਵਾਨ ਨੇ। ਕੋਈ ਕਵੇ ਵਿਆਹ ਨਹੀਂ ਕਰਾਉਣਾ ਜੀ ਮੈਂ ਤਾਂ ਇਸ ਕਰਕੇ ਕਿ ਬੰਦਗੀ ਨਹੀਂ ਹੁੰਦੀ, ਇਹ ਭੁਲੇਖਾ ਹੈ, ਪਰ ਵਿਆਹ ਨਹੀਂ ਕਰਾਉਣਾ ਮੈਂ, ਜ਼ਿੰਦਗੀ ਜਿਹੜੀ ਹੈ ਗੁਰੂ ਦੇ ਲੇਖੇ ਲਾਉਣੀ ਹੈ, ਇੱਕ ਸ਼ੁਭ ਭਾਵਨਾ ਹੈ। ਹੁਣ ਕਿਆ ਅਕਾਲੀ ਕੌਰ ਸਿੰਘ ਜੀ ਨਿਹੰਗ ਉਹ ਗ੍ਰਹਿਸਥੀ ਨਹੀਂ ਸਨ, ਬਾਬਾ ਦੀਪ ਸਿੰਘ ਜੀ ਗ੍ਰਹਿਸਥੀ ਨਹੀਂ ਸਨ, ਔਰ ਇਸੇ ਪ੍ਰਕਾਰ ਭਗਤ ਪੂਰਨ ਸਿੰਘ ਜੀ ਗ੍ਰਹਿਸਥੀ ਨਹੀਂ ਸਨ। ਬੜੇ ਮਹਾਂਪੁਰਖ ਐਸੇ ਨੇ ਜਿਨ੍ਹਾਂ ਨੇ ਗ੍ਰਹਿਸਥ ਧਾਰਨ ਨਹੀਂ ਕੀਤਾ, ਉਹਨਾਂ ਨੇ ਜ਼ਿੰਦਗੀ ਆਪਣੀ ਪ੍ਰਭੂ ਦੇ ਵੇਖੇ ਲਾਈ ਔਰ ਜੀਵਨ ਆਪਣਾ ਉੱਚਾ ਸੁੱਚਾ ਰੱਖਿਆ, ਕਿਵੇਂ ਪ੍ਰਭੂ ਦੇ ਨਾਮ ਵਿੱਚ ਜੁੜ ਕੇ। ਭਗਤ ਪੂਰਨ ਸਿੰਘ ਜੀ ਦੀ ਮੈਂ ਰਚਨਾ ਇੱਕ ਵਾਰ ਪੜ੍ਹੀ ਤੇ ਉਹਨਾਂ ਦੇ ਸ਼ਬਦ ਸਨ ਕਿ ਮੈਂ ਇੱਕ ਵਾਰ ਸੇਵਾ ਕਰਦਾ ਰਹਿੰਦਾ ਸੀ, ਸੇਵਾ ਤਾਂ ਕਰਦੇ ਸਨ ਉਹ 24 ਘੰਟੇ ਮਨੁੱਖਤਾ ਦੀ। ਤੇ ਉਹ ਕਹਿੰਦੇ ਇੱਕ ਵਾਰ ਮੈਂ ਸੋਚਿਆ ਵੀ ਸੇਵਾ ਮੈਂ ਕਰਨੀ ਹੈ ਬਸ, ਫਿਰ ਨਿਤਨੇਮ ਕਰਨ ਦੀ ਕੀ ਲੋੜ ਹੈ, ਨਿਤਨੇਮ ਸੇਵਾ ਹੀ ਸਮਝੋ। ਕਹਿੰਦੇ ਮੈਂ ਸਿਮਰਨ ਤੇ ਨਿਤਨੇਮ ਕਰਨਾ ਬੰਦ ਕਰ ਦਿੱਤਾ, ਤੇ ਸੇਵਾ ਵਾਲੇ ਪਾਸੇ ਟਾਈਮ ਵੱਧ ਦੇਣਾ ਸ਼ੁਰੂ ਕਰ ਦਿੱਤਾ। ਜਿਵੇਂ ਮਹਾਂਪੁਰਖ ਦੱਸਦੇ ਨੇ ਕਿ ਬਾਣੀ ਬਾਣਾ ਪੰਕ ਪਛਾਣੋ, ਸਿੰਘ ਰੂਪ ਕੋ ਪੰਛੀ ਜਾਣੋ, ਸੇਵਾ ਤੇ ਸਿਮਰਨ ਖੰਭ ਨੇ ਸਿੱਖ ਦੇ, ਬਰਾਬਰ ਪੈਰਲਲ ਹੋਣੇ ਚਾਹੀਦੇ ਨੇ। ਕੱਲੀ ਸੇਵਾ ਵੀ ਅਹੰਕਾਰ ਪੈਦਾ ਕਰਦੀ ਹੈ, ਕੱਲਾ ਸਿਮਰਨ ਵੀ ਅਹੰਕਾਰ ਪੈਦਾ ਕਰਦਾ ਹੈ। ਸਿਮਰਨ ਤੇ ਸੇਵਾ ਬਰਾਬਰ ਹੋਣੇ ਚਾਹੀਦੇ ਨੇ। ਤੇ ਕਹਿੰਦੇ ਮੈਂ ਸਿਮਰਨ ਤਿਆਗ ਦਿੱਤਾ, ਸੇਵਾ ਚ ਸਮਾਂ ਵਧਾ ਦਿੱਤਾ। ਹੁਣ ਭਗਤ ਪੂਰਨ ਸਿੰਘ ਜੀ ਵਰਗੇ ਵਿਰਕਤ ਮਹਾਂਪੁਰਸ਼ ਕਹਿੰਦੇ ਨੇ ਕਿ ਮੇਰੇ ਅੰਦਰੋਂ ਵਾਸ਼ਨਾਵਾਂ ਜਾਗਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਵਾਸ਼ਨਾਵਾਂ ਨੂੰ ਵਸ ਵਿੱਚ ਕਰਦੀ ਹੈ ਪ੍ਰਭੂ ਦੀ ਯਾਦ, ਉਹਦਾ ਸਿਮਰਨ। ਤਾਂ ਕਹਿੰਦੇ ਫਿਰ ਮੈਂ ਦੁਬਾਰਾ ਸਿਮਰਨ ਨਿਤ ਨੇਮ ਜਿਹੜਾ ਅਸੀਂ ਆਰੰਭ ਕੀਤਾ, ਤੇ ਗੁਰੂ ਪਿਆਰੇ ਅਸੀਂ ਤਾਂ ਕਰਦੇ ਨੀ ਨਿਤਨੇਮ, ਸਿਮਰਨ ਹੀ ਕਰਦੇ। ਕਹਿੰਦੇ ਸਿਮਰਨ ਕਰਨ ਦੀ ਲੋੜ ਹੀ ਕੋਈ ਨੀ, ਬਸ ਟੀਕਾ ਪੜ੍ਹ ਲਓ, ਅਰਥ ਪੜ੍ਹ ਲਓ, ਤੇ ਬਸ ਸਿਮਰਨ ਹੋ ਗਿਆ। ਬੜੇ ਤਰ੍ਹਾਂ ਤਰ੍ਹਾਂ ਦੇ ਅਰਥ ਕੀਤੇ ਜਾ ਰਹੇ ਨੇ ਬਾਣੀ ਦੇ ਆਪਣੀ ਮਨਮਤ ਦੇ ਅਨੁਸਾਰ। ਸੋ ਇਸ ਲਈ ਇਹ ਭੁਲੇਖਾ ਨਾ ਖਾਈਏ, ਗੁਰ ਕੀ ਮਤ ਧੂਣ ਦੇ ਇਆਨੇ ਭਗਤ ਬਿਨਾਂ ਬਡੂਬੇ ਸਿਆਣੇ। ਜੇ ਭਗਤ ਪੂਰਨ ਸਿੰਘ ਜੀ ਵਰਗੇ ਮਹਾਂਪੁਰਖ, ਉਹਨਾਂ ਦੇ ਮਨ ਚੋਂ ਐਸੀਆਂ ਵਾਸ਼ਨਾਵਾਂ ਜਾਗ ਸਕਦੀਆਂ ਨੇ, ਤੇ ਅਸੀਂ ਕਿਹੜੇ ਖੇਤ ਦੀ ਮੂਲੀ ਹਾਂ। ਸੋ ਇਸ ਲਈ ਤਾਂ ਹੀ ਸਤਿਗੁਰੂ ਕਹਿੰਦੇ ਸੱਤੀ ਪੈਰੀ ਸੱਤ ਪਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ। ਸੋ ਇਸ ਲਈ ਗ੍ਰਹਿਸਥ ਉਦਾਸੀ ਦੋਨੋਂ ਪ੍ਰਵਾਨ ਨੇ ਮੈਂ ਬੇਨਤੀ ਕਰ ਰਿਹਾ ਸੀ, ਦੋਨੋਂ ਹੀ ਪ੍ਰਵਾਨ ਨੇ ਗੁਰੂ ਦੇ ਦਰ ਤੇ, ਜਿਹਨਾਂ ਨੇ ਜੀਵਨ ਗੁਰੂ ਦੇ ਲੇਖੇ ਲਾਇਆ ਹੈ। ਰਹੋ ਵਿਚਾਰ, ਇਹਦਾ ਭਾਵ ਇਹ ਨਹੀਂ ਕਿ ਕੋਈ ਵਿਆਹ ਇਸ ਕਰਕੇ ਨਹੀਂ ਕਰਾ ਰਿਹਾ ਕਿ ਰੱਬ ਦੀ ਬੰਦਗੀ ਨਹੀਂ ਹੁੰਦੀ, ਵਿਆਹ ਕਰਾ ਕੇ ਇਹ ਭੁਲੇਖਾ ਹੈ। ਗ੍ਰਹਿਸਥੀਆਂ ਗੁਰੂ ਸਾਹਿਬ ਨੇ ਜਿੱਥੇ ਸਾਨੂੰ ਪ੍ਰਵਿਰਤੀ ਮਾਰਗ ਦਿੱਤਾ ਹੈ ਨਾ, ਪ੍ਰਵਿਰਤ ਹੋਣਾ ਹੈ, ਉਹਦੇ ਤੋਂ ਬਾਅਦ ਨਿਰਵਿਰਤ ਕਿਵੇਂ ਹੋਣਾ, ਚਾਰੇ ਲਾਵਾਂ ਸਾਨੂੰ ਨਿਰਵਿਰਤ ਵੀ ਕਰਦੀਆਂ ਨੇ। ਪ੍ਰਵਿਰਤੀ ਪ੍ਰਵੇਸ਼ ਕਰਕੇ ਗ੍ਰਹਿਸਥ ਵਿੱਚ, ਗ੍ਰਹਿਸਥ ਵਿੱਚ ਰਹਿੰਦੇ ਹੋਏ ਨਿਰਲੇਪ ਹੋ ਜਾਣਾ ਕਮਲ ਦੇ ਫੁੱਲ ਵਾਂਗ, ਮੁਰਗਾਬੀ ਵਾਂਗ। ਇਹ ਵੀ ਗੁਰੂ ਨੇ ਅੱਗੇ ਰਸਤਾ ਦੱਸਿਆ। ਕੇਵਲ ਅਸੀਂ ਇਕੱਲੇ ਪ੍ਰਵੇਸ਼ ਦੀ ਗੱਲ ਕਰਦੇ ਹਾਂ, ਤੇ ਨਿਰਵਿਰਤੀ ਨਿਰਵਾਣ ਪਦ ਉਹ ਤਾਂ ਗੁਰੂ ਦੀ ਕਿਰਪਾ ਨਾਲ ਹੀ ਮਿਲਣਾ ਹੈ ਨਾ, ਮਾਰਗ ਤੇ ਤੁਰ ਕੇ ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੀ ਹੋਵੇ ਮੁਕਤ। ਸੋ ਇਸ ਲਈ ਪਰਮਾਤਮਾ ਤੂੰ ਅਭਗਤ ਹੈ, ਵਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ। ਤੇ ਨਾਸ਼ ਨਹੀਂ ਹੋ ਸਕਦਾ, ਪ੍ਰਕਾਸ਼ ਅਗਿਆਨਤਾ ਦਾ ਹਨੇਰਾ ਤੇਰੇ ਉੱਪਰ ਅਸਰ ਨਹੀਂ ਕਰ ਸਕਦਾ, ਤੂੰ ਪ੍ਰਕਾਸ਼ ਰੂਪ ਹੈ। ਨਿਚਿੰਤ ਹੈ, ਸੁਨਿੰਤ ਅਲਿਖ ਹੈ, ਅਦਿਖ ਹੈ, ਹੇ ਪ੍ਰਭੂ ਇਤਨੇ ਬੇਅੰਤ ਜਗਤ ਰੂਪ ਪਰਿਵਾਰ ਵਾਲਾ ਹੁੰਦਾ ਹੋਇਆ ਵੀ ਤੂੰ ਇਹਦੀ ਰੋਜੀ ਪਾਲਣ ਆਰਗ ਦਾ ਤੈਨੂੰ ਕੋਈ ਤੌਖਲਾ ਨਹੀਂ, ਨਿਚਿੰਤ ਹੈ, ਚਿੰਤਾ ਤੋਂ ਰਹਿਤ ਹੈ, ਸੁਨਿੰਤ ਹੈ, ਹੇ ਵਾਹਿਗੁਰੂ ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਇਹਨਾਂ ਦੇ ਸਿਰ ਤੇ ਕਾਇਮ ਹੈ। ਹੇ ਪ੍ਰਭੂ ਨਾ ਕੋਈ ਤੇਰੀ ਤਸਵੀਰ ਖਿੱਚ ਸਕਦਾ ਹੈ, ਅਲਿਖ ਹੈ, ਅਦਿਖ ਹੈ, ਨਾ ਹੀ ਇਹਨਾਂ ਅੱਖਾਂ ਦੇ ਨਾਲ ਤੈਨੂੰ ਵੇਖਿਆ ਜਾ ਸਕਦਾ ਹੈ। ਪਤੂਲ ਅੱਖ ਨਾਲ ਨਹੀਂ ਦਿਖਦਾ, ਜਿਹਦੀ ਕਿਰਪਾ ਦੇ ਨਾਲ ਬਖਸ਼ਿਸ਼ ਹੁੰਦੀ ਹੈ ਨਾ, ਅਦ੍ਰਿਸ਼ਟ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਾਂ ਸਤਿਗੁਰ ਕੈ ਬਲਿਹਾਰਿਆ। ਨਾਨਕ ਸੇਖ ਦੀਆਂ ਬਿਆਨ ਜਿਹਨੇ ਦਸੰਦੋ ਮਾਂ ਤੇਰੀ, ਉਦੋਂ ਦਿਖਦਾ ਇਹਨਾਂ ਨੇਤਰਾਂ ਦੇ ਨਾਲ ਹੀ ਜਦੋਂ ਅੰਦਰੋਂ ਸੁਰਤ ਖੁੱਲ ਜਾਂਦੀ ਹੈ। ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਤੇਰਾ ਕੋਈ ਚਿੱਤਰ ਨਹੀਂ ਬਣਾ ਸਕਦਾ, ਤੇਰਾ ਕੋਈ ਇੱਕ ਪਹਿਰਾਵਾ ਨਹੀਂ, ਤੈਨੂੰ ਕੋਈ ਢਾ ਨਹੀਂ ਸਕਦਾ, ਡੇਗ ਨਹੀਂ ਸਕਦਾ। ਅਗਾਹ ਤੂੰ ਬੜਾ ਅਥਾਹ ਸਮੁੰਦਰ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਰਦ ਹੈ, ਹੇ ਪ੍ਰਭੂ ਤੂੰ ਜੀਵਾਂ ਦੀ ਵਿਚਾਰ ਤੇ ਪਹੁੰਚ ਤੋਂ ਉਤਾਂਹ ਹੈ, ਅਸੰਭ ਹੈ, ਅਸੰਭਵ, ਜਿਸ ਨੂੰ ਹੱਦ ਵਿੱਚ ਨਾ ਲਿਆਂਦਾ ਜਾ ਸਕੇ। ਤੂੰ ਸਭ ਜੀਵਾਂ ਦਾ ਪ੍ਰਾਣ ਰੂਪ ਹੈ, ਤੇਰਾ ਆਦਿ ਕਿਸੇ ਲੱਭਾ ਨਹੀਂ। ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਆਜ਼ਾਦ ਹੈ, ਹੇ ਪ੍ਰਭੂ ਤੂੰ ਰੋਜ਼ ਦਿਸਦੇ ਸਧਾਰਨ ਪਦਾਰਥਾਂ ਵਰਗਾ ਨਹੀਂ, ਪਰ ਹੈ ਤੂੰ ਸਦਾ ਮੌਜੂਦ। ਹੇ ਪ੍ਰਭੂ ਤੂੰ ਜੰਮਣ ਵਿੱਚ ਨਹੀਂ ਆਇਆ, ਅਜਨਮਾ ਹੈ, ਪਰ ਸਭ ਜੀਵਾਂ ਦਾ ਮੂਲ ਹੈ, ਆਜ਼ਾਦ ਆਦਿ ਤੋਂ ਲੈ ਕੇ ਹੈ। ਸੋ ਸਤਸੰਗ ਤਿੰਨੇ ਸ਼ਬਦ ਪ੍ਰਵਾਨ ਕਰਨੇ ਜੀ, ਵਿਚਾਰਾਂ ਕਰਦੇ ਹਾਂ, ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ। 17 ਨੰਬਰ ਭਾਗ ਦੇ ਅੰਦਰ ਸਤਿਗੁਰਾਂ ਨੇ ਕਿਰਪਾ ਕਰਕੇ 141 ਪੌੜੀਆਂ ਸੰਪੂਰਨ ਕਰਾਈਆਂ ਹਨ। ਵਿਚਾਰ ਕਰਦੇ ਹਾਂ, ਭੁੱਲੋ ਜਾਣੀ ਸੁਭਾਵਿਕ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ ਜਾਂ ਹੋਵੇ ਸਾਹਿਬ ਚੋਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।